देख ही रहे हो, कई दिनों तो मौसम इस शक्ल भी चल रहा है। भावे पिछले साल से ऐतकी दे साल का जो मुकाबला किया जाए, पिछले साल तो सावन के महीने कहीं भी नहीं भरी, दरअसल सावन का महीना वही होता है। सौमी रोज ने सौ छड़ाका रोज दी पड़े, उसमें सौन मनाया जाता है। यूं कहने सियाने आदमी ये सावन का महीना है। अज 24 सावन है, यानी खत्म होने वाला है। मौसम के लिहाज करके ही सानू अंदर कीर्तन सत्संग करना पड़ा, क्योंकि बाहर इतनी जगह होर कोई है नहीं। हो सकता है जो बाहर होर कोई नहीं हो, और जो कमरे हैं इधरले या उधरले उनके वरांडे बैठ सकते हैं। आवाज उन्होंने उत्थे भी अच्छी तरह सुनाई दी जाएगी। जितने अंदर आ गए हैं अच्छा है, बहुत अच्छा है। फिर भी जो होर आना चाहता है उन्होंने वरांडे बैठी जा, क्योंकि माइक्रो आवाज जी होंगी है आसानी नाल बहुत दूर तक पहुंचती है, तो समझ भी आई जाती होंगी है। क्यों लाभ बिठाया जा सकता है, जहाजा समा वहाजा ही वर्तारा होना अच्छा होंगे है। इस मौसम की बाबत ही गुरु जी ने दसिया है ना, सामने आया सकिए मोरा ने रुण चुन लाया, सामने आया सकिए मोरा ने रुण चुन लाया।
Thank you. ਆਪਣੇ ਸਾਹਮਣੇ ਆਇਆ ਮੇਰੀ ਹੁਣ ਆਇਆ ਤੇਰੇ ਮੁੰਡ ਪੁਟਾਰੇ ਜੀਵਣਾ ਮੈਨੂੰ ਵੀ ਲੋਕ ਲਾਇਆ ਤੇਰੇ ਦਰਸ਼ਨ ਵਿੱਚੋਂ ਖੰਨੀਏ ਵਈਆਂ ਨਾਮ ਵਿੱਚੋਂ ਗੁਰਬਾਣ ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਕਿਹਾ ਮੇਰਾ ਮਾਣੂ ਸਭ ਨੇ ਆਇਆ ਸਕੀਏ ਮੋਰਾ ਨੇ ਰੁਣ ਛੁਣ ਲਾਇਆ ਸਭ ਨੇ ਆਇਆ ਸਕੀਏ
ਆਹ
ਵਸਤੂ ਦੀ ਪ੍ਰਾਪਤੀ ਦੇ ਵਾਸਤੇ ਜ਼ਿਆਦਾ ਖੇਚਲ, ਜ਼ਿਆਦਾ ਮੁਸ਼ਕਲ, ਜ਼ਿਆਦਾ ਤਕਲੀਫ ਚੱਲਣੀ ਪਵੇ, ਉਹਦੀ ਕਦਰ ਔਰ ਕੀਮਤ ਵੀ ਜ਼ਿਆਦਾ ਪਿਆ ਕਰਦੀ। ਇਸੀ ਤਰ੍ਹਾਂ ਜਦੋਂ ਇਹੋ ਜਿਹੇ ਸਮਿਆਂ ਦੇ ਵਿੱਚ ਸਤਸੰਗੀ ਪੁਰਸ਼ ਆਪਣੇ ਨਿਯਮ ਨੂੰ ਨਿਭਾਉਂਦੇ ਹਨ, ਉਹਨਾਂ ਨੂੰ ਹੋਰ ਦਿਨਾਂ ਦੇ ਨਾਲੋਂ ਵਿਸ਼ੇਸ਼ ਫਲ ਮਿਲਿਆ ਕਰਦਾ। ਇਹ ਵੀ ਅਸੂਲ ਹੈ, ਸਾਵਣ ਦਾ ਮਹੀਨਾ ਜਿਹੀ ਪੁਰਸ਼ ਵਾਸਤੇ ਬਹੁਤ ਦੁਖਦਾਈ ਮੰਨਿਆ ਜਾਂਦਾ। ਸਾਹਿਬ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਦੋ ਦਾਮਾਦ ਸਨ, ਰਾਮਾ ਅਤੇ ਰਾਮਦਾਸ ਜੀ। ਵੱਡੀ ਬੀਬੀ ਭਾਨੀ ਦੇ ਘਰ ਵਾਲੇ ਰਾਮਦਾਸ, ਛੋਟੀ ਬੀਬੀ ਦਾਨੀ ਦੇ ਘਰ ਵਾਲੇ ਰਾਮਾ ਜੀ ਸਨ। ਪਰ ਦੋਨਾਂ ਦੀ ਗੁਰੂ ਜੀ ਜਿੱਤੇ ਅਟੁੱਟ ਸ਼ਰਧਾ ਸੀ, ਉਹ ਸੰਬੰਧੀ ਨਹੀਂ ਸਨ ਜਾਣਦੇ। ਗੁਰੂ ਨੂੰ ਸਾਕਸ਼ਾਤ ਗੁਰੂ ਪਰਮੇਸ਼ਰ, ਭਗਵਾਨ ਪਰਮੇਸ਼ਰ ਜਾਣ ਕੇ ਉਹਨਾਂ ਦੀ ਆਗਿਆ ਵਿੱਚ ਵਿਚਰ ਕੇ ਸੇਵਾ ਕਰਨੀ ਅਤੇ ਭਜਨ ਕਰਨਾ, ਇਹ ਆਪਣਾ ਮੁੱਖ ਕਰਤੱਵ ਮੰਨਦੇ ਸਨ। ਬੀਬੀ ਭਾਨੀ ਵੀ ਭਾਵੇਂ ਪੁੱਤਰੀ ਸੀ ਆਪਦੀ, ਲੇਕਿਨ ਆਪ ਨੂੰ ਸਾਕਸ਼ਾਤ ਭਗਵਾਨ ਰੂਪ ਸਮਝਦੀ ਸੀ, ਇਹਨੂੰ ਸੇਵਾ ਕਰਦੀ ਸੀ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਪ੍ਰਸੰਨ ਹੋ ਕੇ ਬੀਬੀ ਭਾਨੀ ਅਤੇ ਰਾਮਦਾਸ ਜੀ ਸੇਵਾ 'ਤੇ ਕਿਹਾ, ਬੀਬੀ ਭਾਨੀ ਨੂੰ, ਬੇਟਾ ਰਾਮਦਾਸ ਦੀ ਉਮਰ ਖਤਮ ਹੈ, ਕੀ ਕਰੇਂਗੀ, ਇਹਦੀ ਉਮਰ ਮੁੱਕ ਚੁੱਕੀ ਹੈ। ਇਹ ਭਜਨ ਸੁਣ ਕੇ ਆਪ ਨੇ ਕਿਹਾ, ਸੱਚੇ ਪਾਤਸ਼ਾਹ, ਨਿਰੰਕਾਰ ਦਾ ਭਾਣਾ ਮੰਨਾਂਗੇ, ਵਾਹਿਗੁਰੂ ਦੇ ਭਜਨ ਦੇ ਵਿੱਚ ਸਤਸੰਗ ਦੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗੇ, ਇਉਂ ਆਪਣਾ ਸਮਾਂ ਗੁਜ਼ਾਰਾਂਗੇ। ਕਹਿਣਗੇ, ਅੱਛਾ, ਤੈਂ ਔਰ ਰਾਮਦਾਸ ਨੇ ਸੇਵਾ ਕਰਕੇ ਔਰ ਆਗਿਆ ਮੰਨ ਕੇ ਮੈਨੂੰ ਅਤਿਅੰਤ ਪ੍ਰਸੰਨ ਕਰ ਲਿਆ ਹੈ। ਮੇਰੀ ਉਮਰ 6 ਸਾਲ ਕੁਛ ਮਹੀਨੇ ਦੀ ਰਹਿੰਦੀ ਹੈ, ਇਹਦੇ ਸਮੇਤ ਮੈਂ ਗੁਰਤਾ ਗੱਦੀ ਰਾਮਦਾਸ ਨੂੰ ਦਿੰਦਾ। ਸੋ ਐਸਾ ਹੀ ਕੀਤਾ ਗਿਆ। ਗੁਰੂ ਰਾਮਦਾਸ ਨੂੰ ਗੁਰੂ ਨਾਨਕ ਦੀ ਗੱਦੀ ਦੇ ਚੌਥੇ ਗੁਰੂ ਸ਼ਿਸ਼ੋਭਤ ਹਨ, ਚੌਥਾ ਗੁਰੂ ਨਾਨਕ ਸੋਭਾ ਪਾਏ। ਬਿਆਨ ਦੁਨੀਆਂ ਦਾ ਉਧਾਰ ਹੋ ਰਿਹਾ ਹੈ। ਆਪ ਜੀ ਦੇ 3 ਸਾਹਿਬਜ਼ਾਦੇ ਸਨ, ਪ੍ਰਿਥੀ ਚੰਦ ਵੱਡਾ ਸੀ, ਅਰਜਨ ਦੇਵ ਜੀ ਔਰ ਮਹਾਂਦੇਵ ਜੀ। ਮਹਾਂਦੇਵ ਅਵਧੂਤ ਸੀ, ਮਹਾਂਦੇਵ ਤਾਂ ਹਮੇਸ਼ਾ ਅਵਧੂਤ ਬਿਰਤੀ ਵਿੱਚ ਰਹਿ ਕੇ ਆਪਣੇ ਭਜਨ ਆਨੰਦ ਵਿੱਚ ਹੀ ਮਸਤ ਰਹਿੰਦੇ ਸਨ, ਉਹਨਾਂ ਦੀ ਨਿਗਾਹ ਤੇ ਦੁਨੀਆ ਹੀ ਨਹੀਂ ਸੀ। ਬਾਕੀ ਪ੍ਰਿਥੀ ਚੰਦ ਬੜਾ ਹੁਸ਼ਿਆਰ ਅਤੇ ਚਾਲਾਕ ਔਰ ਮਹਾਂਦੇਵ ਜੀ ਕਿਸੇ ਗੱਲ ਵਿੱਚ ਦਖਲ ਨਹੀਂ ਸਨ ਦਿੰਦੇ। ਇੱਕ ਦਫ਼ਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਛੋਕਾ ਛੋਟੀ ਪੁਰਾਣੇ ਵਿੱਚੋਂ ਲਾਹੌਰ ਦਾ ਸੀ। ਉਹਨਾਂ ਦੇ ਤਾਏ ਦੇ ਲੜਕੇ ਸਿਹਾਰੀ ਮਲ ਆਉਂਦੇ ਹਨ, ਆ ਕੇ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ, ਸੱਚੇ ਪਾਤਸ਼ਾਹ, ਮੇਰੇ ਲੜਕੀ ਦੀ ਸ਼ਾਦੀ ਹੈ, ਆਪ ਚਲੋ ਚਰਨ ਪਾਓ, ਹਜ਼ੂਰ ਦੇ ਚਰਨ ਮੁਬਾਰਕ ਪੈਣਗੇ, ਬੜੇ ਵਿਘਨ ਦੂਰ ਹੋਣਗੇ, ਅਤੇ ਨਾਲੇ ਸੰਸਾਰੀ ਲੋਕ ਜਿਹੜੇ ਹਨ ਜਸ ਦੀ ਸ਼ੋਭਾ ਵੀ ਚਾਹੁੰਦੇ ਹਨ, ਆਪ ਦੇ ਜਾਣ ਕਰਕੇ ਲੋਕਾਂ ਵਿੱਚ ਸਾਡਾ ਯਸ ਹੋ ਰਿਹਾ। ਇਹ ਸੁਣ ਕੇ ਗੁਰੂ ਰਾਮਦਾਸ ਜੀ ਨੇ ਸੋਚਿਆ, ਜੇਕਰ ਅਸੀਂ ਗਏ ਸਾਨੂੰ ਬੇਅੰਤ ਸੰਗਤਾਂ ਜਾਣਗੀਆਂ, ਜਿੱਥੇ ਕਿਤੇ ਜਾਵਾਂਗੇ ਉੱਥੋਂ ਬੇਅੰਤ ਸੰਗਤ ਇਕੱਠੀ ਹੋ ਜਾਏਗੀ, ਜਿੱਥੇ ਜਾਵਾਂਗੇ ਸਮਝਦੀਆਂ ਤੋਂ ਸੇਵਾ ਨਹੀਂ ਇੰਨੀ ਹੋ ਸਕਣੀ, ਠੀਕ ਗੱਲ ਨਹੀਂ, ਉਲਟਾ ਗੱਲ ਬੋਝੂ, ਜੋ ਕਿਤੇ ਚਾਹੁੰਦੇ ਹਾਂ ਇਹਨਾਂ ਦੇ ਖਿਆਲ ਤੋਂ ਉਲਟ ਬਣ ਜਾਏਗੀ। ਇਹ ਨਹੀਂ ਇਸ ਗੱਲ ਨੂੰ ਸੋਚ ਰਹੇ, ਕਹਿਣਗੇ ਸਾਨੂੰ ਸਾਡੇ ਗੁਰੂ ਜੀ ਦਾ ਹੁਕਮ ਹੈ ਰਾਮਦਾਸ ਰੋਗ ਦੀ ਸੇਵਾ ਜਲਦੀ ਸਮਾਪਤ ਕਰਨ ਦਾ, ਜ਼ਿਆਦਾ ਧਿਆਨ ਉੱਧਰ ਹੈ। ਇਹ ਤਿੰਨ ਸਾਹਿਬਜ਼ਾਦੇ ਹਨ, ਇਹਨਾਂ ਵਿੱਚੋਂ ਕਿਸੇ ਨੂੰ ਲੈ ਜਾਓ, ਉਸ ਤੁਹਾਡੇ ਕਾਰਜ ਦੇ ਵਿੱਚ ਇਹ ਸ਼ਾਮਿਲ ਹੋਣਗੇ, ਜਥਾ ਜੋ ਕਿਤੇ ਕਰਨਗੇ। ਸਭ ਤੋਂ ਵੱਡਾ ਪ੍ਰਿਥੀ ਚੰਦ ਉਸਨੂੰ ਬੁਲਾ ਕੇ ਕਿਹਾ, ਬੇਟਾ ਪ੍ਰਿਥੀ ਚੰਦ, ਤੇਰੇ ਤਾਏ ਦੇ ਲੜਕੀ ਦੀ ਸ਼ਾਦੀ ਹੈ, ਉਹਦੇ ਵਿੱਚ ਜਾ ਕੇ ਜਿੱਥਾ ਜੋ ਕੁਛ ਕਰਨਾ ਬਣਦਾ ਹੈ ਦੁਨੀਆਂ ਦਾ ਵਿਵਹਾਰ ਉਹ ਕਰ ਜਾਵੇ। ਉਸ ਤੋਂ ਬਾਅਦ ਉੱਥੇ ਲਾਹੌਰ ਹੀ ਠਹਿਰ ਜਾਣਾ, ਜਿਤਨੀ ਦੇਰ ਤੱਕ ਤੁਹਾਨੂੰ ਨਾ ਬੁਲਾਇਆ ਜਾਏ। ਪ੍ਰਿਥੀ ਚੰਦ ਦੇ ਚਿੱਤ ਵਿੱਚ ਖਿਆਲ ਗੁਜ਼ਰਿਆ, ਕਿਉਂਕਿ ਬੜਾ ਹੁਸ਼ਿਆਰ ਅਤੇ ਚਾਲਾਕ ਵੀ, ਆਪ ਜੀ ਨੂੰ ਉਮਰ ਖਤਮ ਹੋਣ ਕਰਕੇ ਕੁਛ ਸਾਲ ਦੀ ਉਮਰ ਗੁਰੂ ਅਮਰਦਾਸ ਜੀ ਨੇ ਦਿੱਤੀ ਹੈ, ਸਿਰਫ ਓਨੀ ਕੁ ਉਮਰ ਦੀ ਬਾਕੀ ਹੈ। ਫਿਰ ਇਹਨਾਂ ਨੇ ਆਪਣੀ ਆਯੂ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਨੂੰ ਗੁਰੂ ਸਥਾਪਨ ਕਰਨਾ, ਨਾਲੇ ਇਹ ਵੀ ਵਰ ਮੰਗ ਲਏ ਬੀਬੀ ਭਾਨੀ ਨੇ ਵੀ ਘਰ ਦੀ ਘਰ ਵਿੱਚ ਹੀ ਰਹਿ ਜੇ ਵਸਤੂ, ਹੋਵੇ ਨਾ ਅਰਜਨ ਦੇਵ ਜਾਂ ਮਹਾਦੇਵ ਨੇ ਵਸਤੂ ਦੇ ਜਾਣ, ਅਸੀਂ ਤਿੰਨੇ ਪੁੱਤਰ। ਇਸ ਵਾਸਤੇ ਉਹਦੇ ਚਿੱਤ ਵਿੱਚ ਇਹੋ ਜਿਹਾ ਖਿਆਲ ਗੁਜ਼ਰਿਆ। ਸੋ ਕਹਿਣ ਲੱਗਾ, ਮਹਾਰਾਜ ਦੇਖੋ, ਆਪ ਸਭ ਕੁਝ ਜਾਣਦੇ ਹੋ, ਜਿਤਨੀਆਂ ਸੰਗਤਾਂ ਆਉਂਦੀਆਂ ਨੇ ਇਹਨਾਂ ਸਾਰਿਆਂ ਦੀ ਸੇਵਾ ਸੰਭਾਲ ਸਭ ਕੁਛ ਮੇਰੇ ਹੱਥ ਵਿੱਚ ਹੈ। ਸੋ ਅਗਰ ਮੈਂ ਚਲਾ ਗਿਆ ਮੁਸ਼ਕਿਲ ਹੋ ਜਾਏਗਾ, ਕਿਉਂਕਿ ਮਹਾਂਦੇਵ ਤਾਂ ਮਸਤਕ ਗੂੰਜਦਾ ਆਪਣੇ ਏਕਾਂਤ ਬੈਠ ਕੇ ਸਮਾਧੀ ਵਿੱਚ ਹੀ ਲੀਨ ਰਹਿੰਦਾ। ਅਰਜਨ ਦੇਵ ਜੀ ਅਜੇ ਨਿਆਣੇ ਹਨ, ਛੋਟੇ ਹਨ, ਇਹਨਾਂ ਦੀ ਉਮਰ ਬਹੁਤ ਜ਼ਿਆਦਾ ਨਹੀਂ ਸੀ, 15-16 ਸਾਲ ਦੀ ਸੀ, ਪਰ ਆਗਿਆਕਾਰੀ ਸੀ ਗੁਰੂ। ਸਵਯੰ ਕਰਕੇ ਇਹਨਾਂ ਵਿੱਚੋਂ ਕਿਸੇ ਨੂੰ ਭੇਜ ਦਿਓ। ਸੋ ਗੁਰੂ ਜੀ ਸਮਝ ਗਏ ਉਸਦੀ ਇਸ ਚਲਾਕੀ ਅਤੇ ਕਪਟ ਨੂੰ, ਫਿਰ ਮਹਾਂਦੇਵ ਨੂੰ ਬੁਲਾ ਕੇ ਕਹਿੰਦੇ, ਬੇਟਾ ਤੂੰ ਜਾ, ਕਹਿੰਦੇ ਮੇਰੀ ਨਿਗਾਹ ਤਾਂ ਨਾ ਦੁਨੀਆ, ਨਾ ਰਿਸ਼ਤੇਦਾਰ, ਨਾ ਸੰਬੰਧੀ, ਨਾ ਵਿਆਹ, ਨਾ ਸ਼ਾਦੀ, ਨਾ ਜਨਮ, ਨਾ ਮਰਨਾ, ਮੈਂ ਤਾਂ ਉਸ ਰਸ ਵਿੱਚ ਰਹਿਣਾ ਹਮੇਸ਼ਾ। ਪਰ ਨਾ ਆਨੰਦ ਵੀ ਜਿਸ ਦੀ ਬਿਰਤੀ ਝੂਲਦੀ ਸੀ, ਇਹਦਾ ਮੈਨੂੰ ਤਾਂ ਇਹ ਗੱਲਾਂ ਹੀ ਨਹੀਂ ਪਤਾ ਲੱਗਦਾ ਵੀ ਦੁਨੀਆ ਹੈ ਕਿ ਨਾ, ਮੈਂ ਕੀ ਕਰੂੰ ਉੱਥੇ ਜਾ ਕੇ। ਗੱਲ ਵੀ ਠੀਕ ਹੈ, ਜੇ ਪੁੱਛਦੀ ਅਵਸਥਾ ਹੀ ਜੀ ਹੁੰਦੀ ਹੈ। ਅਰਜਨ ਦੇਵ ਜੀ ਤੀਸਰੇ ਸਨ, ਉਹ ਆਗਿਆਕਾਰੀ ਸਨ। ਇੱਕ ਦਫ਼ਾ ਗੁਰੂ ਜੀ ਦੇ ਚਰਣਾਂ ਵਿੱਚ ਅਰਜ ਕੀਤੀ ਗਈ, ਉਹਨਾਂ ਸਭ ਤੋਂ ਵੱਡੀ ਸੇਵਾ, ਸੇਵਾ ਤੋਂ ਦੇਖ ਲਓ ਹਰ ਕਿਸਮ ਦੀ ਹੈ, ਪਰ ਸਭ ਤੋਂ ਵੱਡੀ ਸੇਵਾ ਗੁਰੂ ਦੀ ਸਿੱਖ ਵਾਸਤੇ ਕਿਹੜੀ ਹੈ ਜੋ ਗੁਰੂ ਦੀ ਪ੍ਰਸੰਨਤਾ ਦਾ ਸਾਧਨ ਬਣੇ। ਹਜ਼ੂਰ ਨੇ ਇਉਂ ਫਰਮਾਇਆ ਸੀ, ਆਗਿਆ ਸੁਣੀ ਜੀ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸੁਣੀ ਸਾਹਿਬ ਸੇਵਾ, ਸਾਹਿਬ ਸੇਵਾ।
I'm gonna make it right.
ਸ਼੍ਰੀ ਅਰਜਨ ਦੇਵ ਜੀ ਨੂੰ ਬੀਬੀ ਭਾਨੀ ਵੀ ਸਿਖਾਉਂਦੇ ਰਹਿੰਦੇ ਸਨ, ਇਹ ਸਿੱਖਿਆ ਦਿੰਦੇ ਰਹਿੰਦੇ ਸਨ, ਬੇਟਾ ਪਿਤਾ ਦੀ ਆਗਿਆ ਕਦੇ ਵੀ ਭੰਗ ਨਹੀਂ ਕਰ, ਜਿਵੇਂ ਜਿਵੇਂ ਹੁਕਮ ਹੋਵੇ ਪੂਰਾ 100% ਦੀ ਆਗਿਆ ਵਿੱਚ ਵਿਚਰਨਾ, ਇਸ ਕਰਕੇ ਹੀ ਇਹਨਾਂ ਦੀ ਪ੍ਰਸੰਨਤਾ ਹੋਵੇਗੀ, ਉਹ ਤੁਹਾਡੇ ਪ੍ਰਸੰਨਤਾ ਨੂੰ ਭਾਗ ਲਾਏਗੀ। ਸੋ ਐਸਾ ਹੀ ਕੀਤਾ, ਜਦੋਂ ਸ਼੍ਰੀ ਅਰਜਨ ਦੇਵ ਜੀ ਨੂੰ ਬੁਲਾ ਕੇ ਕਿਹਾ, ਅਰਜਨ ਦੇਵ ਆਪ ਲਾਹੌਰ ਜਾਓ, ਅਸੀਂ ਹਰੀਮਨ ਨਾਲ ਇਹਦੇ ਲੜਕੀ ਦੀ ਸ਼ਾਦੀ ਹੈ, ਉਹਦੇ ਵਿੱਚ ਜਥਾ ਜੋ ਵਿਵਹਾਰ ਕਰਨਾ, ਫਿਰ ਲਾਹੌਰ ਠਹਿਰਨਾ, ਉੱਥੇ ਸੰਗਤਾਂ ਨੂੰ ਸਦਉਪਦੇਸ਼ ਕਰਨਾ, ਜਦੋਂ ਆਪ ਨੂੰ ਬੁਲਾਇਆ ਜਾਏਗਾ ਫਿਰ ਆਉਣਾ, ਉਤਨੀ ਦੇਰ ਤੱਕ ਆਪਣੇ ਆਪ ਨਹੀਂ ਆਉਣਾ ਹੋਵੇ। ਭਾਵੇਂ ਵਿਛੜਨ ਨੂੰ ਦਿਲ ਨਹੀਂ ਸੀ ਕਰਦਾ, ਪਰ ਹੁਕਮ ਵੱਡੀ ਚੀਜ਼ ਸੀ, ਆਗਿਆ ਵਿੱਚ ਖੜ ਕੇ ਸਤ ਬਚਨ ਕਹਿ ਕੇ ਸਿਰ ਛੁਪਾ ਦਿੱਤਾ। ਸ਼੍ਰੀ ਹਰਿਮਲ ਦੇ ਨਾਲ ਲਾਹੌਰ ਆ ਗਏ, ਜਥਾ ਜੋਗ ਜਿਵੇਂ ਜਿਵੇਂ ਜਿਸ ਰੀਤੀ ਦੇ ਅਨੁਸਾਰ ਜੰਜ ਵਗੈਰਾ ਚੜ੍ਹੀ ਚੜ੍ਹਾਈ ਪਹੁੰਚੇ, ਉੱਥੇ ਜੋ ਕੁਝ ਜਥਾ ਜੋਗ ਵਿਵਹਾਰ ਕਰਨਾ ਸੀ ਕੀਤਾ ਕਰਾਇਆ, ਵਾਪਸ ਆ ਗਏ। ਆ ਕੇ ਆਪ ਜੀ ਲਾਹੌਰ ਠਹਿਰ ਗਏ, ਉੱਥੇ ਠਹਿਰ ਕੇ ਸੰਗਤਾਂ ਨੂੰ ਸਦ ਉਪਦੇਸ਼ ਕਰਦੇ, ਪਰਮੇਸ਼ੁਰ ਦੇ ਪਾਸੇ ਦਾ ਉਪਦੇਸ਼ ਕਰਦੇ, ਕੀਰਤਨ ਕੀਤਾ, ਸਤਸੰਗ ਗੁਰਗਲੇ ਹੁੰਦਾ ਹੈ, ਅਧਿਕਾਰੀ ਜਨਾਂ ਨੂੰ ਇਸ ਪ੍ਰਭੂ ਦੇ ਮਾਰਗ ਵਿੱਚ ਪ੍ਰੇਰਦੇ ਹਨ, ਪ੍ਰਵਿਰਤ ਕਰਦੇ ਹਨ। ਇਸੀ ਤਰ੍ਹਾਂ ਹੁਕਮ ਸੀ ਬਈ ਜਿੰਨੀ ਦੇਰ ਤੱਕ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਆਉਣਾ ਹੋਵੇਗਾ। ਉਹਨਾਂ ਸਮਿਆਂ ਦੇ ਵਿੱਚ ਅਜੇ ਸਾਡੇ ਦੇਸ਼ ਵਿੱਚ ਰੇਲਾਂ ਗੱਡੀਆਂ ਨਹੀਂ ਸੁਣ ਆਈਆਂ, ਮੋਟਰਾਂ ਦਾ ਤਾਂ ਨਾਮ ਨਿਸ਼ਾਨ ਨਹੀਂ ਸੀ, ਰਸਤੇ ਚੰਗੇ ਨਹੀਂ ਸਨ, ਜੇ ਜ਼ਿਆਦਾ ਤੋਂ ਜ਼ਿਆਦਾ ਸਫ਼ਰ ਹੁੰਦੇ ਸਨ ਉੱਠਾਂ 'ਤੇ ਘੋੜਿਆਂ 'ਤੇ, ਕਿਤੇ ਕਿਤੇ ਸੜਕਾਂ ਮਾੜਾ ਮੋਟਾ ਜਿੱਥੇ ਰਸਤੇ ਕੱਚੀਆਂ ਮਿੱਟੀਆਂ ਰੋਡੋ ਰਾੜਾਂ ਦੀਆਂ ਸੜਕਾਂ ਬਣੀਆਂ ਹੁੰਦੀਆਂ ਸਨ, ਉਹਦੇ ਤਾਂਗੇ ਤੁੰਗੇ ਚੱਲਦੇ ਹੁੰਦੇ, ਇਹੋ ਜਿਹਾ ਸੀ। ਇਉਂ ਇਸ ਤਰੀਕੇ ਸਿਰ ਕਾਫੀ ਸਮਾਂ ਗੁਜ਼ਰ ਗਿਆ, ਪਰ ਗੁਰੂ ਰਾਮਦਾਸ ਜੀ ਨੇ ਯਾਦ ਹੀ ਨਹੀਂ ਕੀਤਾ, ਬੁਲਾਇਆ ਹੀ ਨਹੀਂ ਚਿੱਤ ਵਿੱਚ। ਜਿਉਂ ਜਿਉਂ ਸਮਾਂ ਗੁਜ਼ਰ ਜਾਂਦਾ ਹੈ, ਵਿਯੋਗ ਜਿਹੜਾ ਹੈ ਦੁਖਦਾਈ ਹੁੰਦਾ ਜਾਂਦਾ, ਜਿਸਨੂੰ ਬੜਾ ਖੇਦ ਮਹਿਸੂਸ ਹੁੰਦਾ ਹੈ, ਇਹ ਵੀ ਜਾਣਦੇ ਹਨ ਗੁਰੂ ਅੰਤਰਯਾਮੀ ਹੈ, ਦਿੱਲੀ ਜਾਣਦਾ ਹੈ, ਸੰਸੇ ਵਾਲੀ ਗੱਲ ਵੀ ਕੋਈ ਨਹੀਂ, ਗੁਰੂ ਅਤੇ ਪਰਮੇਸ਼ੁਰ ਗੁਰੂ ਹੁਕਮ ਸੀ, ਹੁਕਮ ਤੋਂ ਬਿਨਾਂ ਆਉਣਾ ਨਹੀਂ, ਆਗਿਆ ਤੋਂ ਬਿਨਾਂ ਆਉਣਾ ਨਹੀਂ। ਆਪਣੇ ਆਪ ਭਾਵੇਂ ਲਾਹੌਰ ਤੋਂ ਅੰਮ੍ਰਿਤਸਰ ਤੋਂ ਦੂਰ ਨਹੀਂ ਸੀ, ਬਹੁਤ ਨੇੜੇ ਸੀ, ਪੈਦਲ ਵੀ ਆਸਾਨੀ ਨਾਲ ਇੱਕ ਦਿਨ ਆਇਆ ਜਾ ਸਕਦਾ ਸੀ, ਪਰ ਹੁਕਮ ਨਹੀਂ ਸੀ, ਹੁਕਮ ਦੇ ਵਿੱਚ ਖੜਨਾ ਲਾਜ਼ਮੀ ਸੀ। ਇਸ ਕਰਕੇ ਆਪਦੇ ਚਿੱਤ ਵਿੱਚ ਹੁਣ ਜੋ ਯੋਗ ਦਾ ਦੁੱਖ ਹੈ, ਆਹ ਮੌਸਮ ਆ ਗਿਆ ਕਈ ਦੇਰ ਤੋਂ ਬਾਅਦ ਸਾਉਣ ਭਾਦੋਂ ਦਾ ਮਹੀਨਾ, ਇਸ ਮੌਸਮ ਦੇ ਵਿੱਚ ਦੇਹੀ ਪੁਰਸ਼ ਨੂੰ ਜ਼ਿਆਦਾ ਖੇਲ ਹੋਇਆ ਕਰਦਾ ਹੈ। ਸੋ ਆਪਣੇ ਦੇਵ ਯੋਗ ਦੇ ਵਿੱਚ ਇਉਂ ਉਸ ਮੌਕੇ ਆਪ ਜੀ ਦੇ ਚਿੱਤ ਦੀ ਦਿਸ਼ਾ ਬਹੁਤ ਹੀ ਹੋਰ ਹਾਲਤ ਵਿੱਚ ਹੋ ਗਈ। ਇਹੀ ਜੀ ਦਿਸ਼ਾ ਹੋ ਗਈ ਜਿਵੇਂ ਇੱਕ ਫਕੀਰ ਆਪਣੇ ਮਰੀਜ਼ ਨੂੰ ਕਹਿੰਦਾ ਹੈ, ਆਸ਼ਮਾਰਾ ਨਵ ਨਿਸ਼ਾਨੀ ਹੈ ਕਿਸਰ ਰੰਗ ਜ਼ਰਦੋ ਆਹ ਸਰਦੋ ਚਸ਼ਮੇ ਤਰ ਕੰਮ ਫੁਰਦਨ ਕੰਮ ਗੁਪਤਨ ਖਾਬਿਸ਼ ਹਰਾਮ ਇੰਤਜ਼ਾਰੀ ਬੇਕਰਾਰੀ ਦਸਤਸ਼ਰ। ਫਾਰਸੀ ਅੱਖਰਾਂ ਵਿੱਚ ਹੈ, ਇੱਕ ਮਰੀਜ਼ ਆਪਣੇ ਸ਼ਿਸ਼ ਨੂੰ ਕਹਿੰਦਾ ਹੈ, ਇੱਕ ਫਕੀਰ ਆਪਣੇ ਮਰੀਜ਼ ਨੂੰ ਕਹਿੰਦਾ ਹੈ, ਬੇਟਾ ਜਿਹੜੇ ਅਸ਼ਕ ਹਕੀਕੀ ਹਨ, ਰੱਬ ਦੇ ਗੁਰੂ ਦੇ ਪ੍ਰੇਮੀ ਹਨ, ਉਹਨਾਂ ਵਿੱਚ ਇਹ ਨੌ ਨਿਸ਼ਾਨੀਆਂ ਘੱਟਦੀਆਂ ਹਨ। ਪਹਿਲੀਆਂ ਕਿਹੜੀਆਂ ਕਿਹੜੀਆਂ? ਆਸ਼ਕਾਰਾ ਨਾਮ ਨਿਸ਼ਾਨੀ ਹੈ ਪਿਸਰ, ਹੈ ਬੇਟਾ ਪ੍ਰੇਮੀਆਂ ਦੀਆਂ ਨੌ ਨਿਸ਼ਾਨੀਆਂ ਹੁੰਦੀਆਂ ਹਨ, ਰੰਗ ਜ਼ਰਦੋ ਆਹ ਸਰਦੋ ਚਸ਼ਮੇ ਤਾ ਚਿਹਰਾ ਪੀਲਾ ਪੈ ਜਾਣਾ, ਰੰਗ ਜ਼ਰਦੋ ਆਹ ਸਰਦੋ ਠੰਡੀਆਂ ਆਹ ਆਉਣੀਆਂ, ਚਸ਼ਮੇ ਤਾ ਅੱਖਾਂ ਚ ਪਾਣੀ ਭਰਿਆ ਰਹਿਣਾ, ਪ੍ਰੇਮ ਦੇ ਵਸੀ ਗੁਰੂ ਦਿਲ ਉਛਲ ਉਛਲ ਸੋਇਓ, ਰੰਗ ਜ਼ਰਦੋ ਆਹ ਸਰਦੋ ਚਸ਼ਮ ਤਰ ਕੰਮ ਖੁਰਦ ਨੂੰ ਕੰਮ ਗੁਫਤ ਨੂੰ ਸਾਬਿਤ ਕਰਾਂ, ਨੀਂਦ ਘੱਟ ਜਾਣੀ, ਬੋਲ ਚਾਲ ਘੱਟ ਜਾਣਾ, ਔਰ ਹਰ ਤਰੀਕੇ ਸਿਰ ਖਾਣ ਪਾਣ ਵੀ ਘੱਟ ਜਾਣਾ, ਇੰਤਜ਼ਾਰੀ ਬੇਕਰਾਰੀ ਦੱਸਦੇ ਸਰ ਮੱਥੇ 'ਤੇ ਹੱਥ ਰੱਖ ਕੇ ਬੈਠੇ ਰਹਿਣਾ, ਚਿੱਤ ਵਿੱਚ ਆਪਣੇ ਪਿਤਮ ਦੀ ਇੰਤਜ਼ਾਰ ਦੇ ਵਾਸਤੇ ਜਿਤਨੇ ਬੇਕਰਾਰ ਰਹਿਣਾ, ਇਹਨੇ ਇਹ ਨੌ ਨਿਸ਼ਾਨੀਆਂ ਪ੍ਰਭੂ ਪਿਆਰਿਆਂ ਦੇ ਚਿੱਤ ਵਿੱਚ ਆਪਣੇ ਪ੍ਰੀਤਮ ਬਹਿਣ ਦੇ ਵਿਯੋਗ ਵਿੱਚ ਘੱਟ ਜਾਂਦੀਆਂ। ਇਹੀ ਅਵਸਥਾ ਸ਼੍ਰੀ ਅਰਜਨ ਦੇਵ ਜੀ ਦੀ ਹੋ ਚੁੱਕੀ ਸੀ। ਅਖੀਰ ਇਹ ਵੀ ਜਾਣਦੇ ਹੋਏ, ਗੁਰੂ ਅੰਤਰਜਾਮੀ ਸਰਵਗ ਹੈ, ਦਿਲ ਦੀ ਅਵਸਥਾ ਨੂੰ ਅੱਛੀ ਤਰ੍ਹਾਂ ਜਾਣਦਾ ਹੈ, ਮੇਰੇ ਪ੍ਰੇਮ ਨੂੰ ਵੀ ਅੱਛੀ ਤਰ੍ਹਾਂ ਜਾਣਦਾ, ਭੁੱਲ ਜਾਂਦਾ, ਫਿਰ ਵੀ ਸਰੀਰ ਮਾਨੁਖ ਸਰੀਰ ਧਾਰਨ ਕੀਤਾ ਹੈ, ਉਸਦੇ ਮੁਤਾਬਕ ਮਨੁੱਖੀ ਨਾਟਕ ਕਰਦੇ ਹਨ। ਹੋ ਸਕੇ ਜੋ ਕੋਈ ਪੱਤਰਕਾਰ ਬੇਨਤੀ ਪ੍ਰਾਰਥਨਾ ਆਪ ਜੀ ਵੱਲ ਭੇਜੀ ਜਾਵੇ, ਕੋਈ ਹਰਜ ਨਹੀਂ ਫਿਰ ਵੀ। ਸੋ ਇਸ ਕਰਕੇ ਆਪ ਜੀ ਨੇ ਬੇਵਸੇ ਹੋ ਕੇ, ਜਦੋਂ ਆਪਦਾ ਮਨ ਬਹੁਤ ਬੇਬਲ ਹੋ ਗਿਆ, ਬਹੁਤ ਹੀ ਬੇਵਸਾ ਹੋ ਗਿਆ, ਦੱਖਣਾ ਵਾਸਤੇ ਤੜਪ ਉੱਠਿਆ, ਉਸ ਮੌਕੇ ਆਪ ਜੀ ਨੇ ਕਾਗਜ਼ ਲਿਆ, ਕਲਮ ਦਵਾਤ ਲਈ, ਉਸਦੇ ਉੱਪਰ ਇੱਕ ਓਂਕਾਰ ਸਤਿਗੁਰੂ ਪ੍ਰਸ਼ਾਦ ਗੁਰੂ ਘਰ ਦੀ ਪੱਤਰਿਕਾ ਲਿਖਣ ਵਾਸਤੇ, ਮੰਗਲ ਕਈ ਕਿਸਮ ਦੇ ਹਨ, ਇੱਕ ਓਂਕਾਰ ਸਤਿਗੁਰੂ ਪ੍ਰਸ਼ਾਦ ਚਿੱਠੀ ਲਿਖਣ 'ਤੇ ਪਹਿਲੇ ਇਹ ਮੰਗਲ ਲਿਖਿਆ ਜਾਂਦਾ ਹੈ। ਇਹ ਮੰਗਲ ਪਾ ਕੇ ਆਪ ਜੀ ਨੇ ਆਪਣੇ ਮਨ ਦੀ ਅਵਸਥਾ ਨੂੰ ਗੁਰੂ ਚਰਨਾਂ ਦੇ ਵਿੱਚ ਜ਼ਾਹਰ ਕਰਨ ਵਾਸਤੇ, ਭਾਵੇਂ ਉਹ ਅੰਤਰਜਾਮੀ ਸਰਵਗ ਹਨ, ਇਹ ਅੱਖਰ ਪਾਉਣੇ ਸ਼ੁਰੂ ਕੀਤੇ। ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। दर्शन पाए बिल फुकरे चातुर्क की न्याई त्रिखा न उतरे शांत न आवे बिन दर्शन संत प्यारे जियो हों खोली जी हों खोल तुम्हारी गुरदर्शन संत प्यारे जियो भावे मन की जिहड़ी असली अवस्था है ओ, कलम दबा द्वारा कागज से पूरी दर्ज नहीं की जा सकती पर कुछ न कुछ उसका अभिप्रा जरूर दर्ज किया जा सकता है। मन की असली अवस्था जाहिर होनी मन ही जानता है। इस दे मुताबिक आप जी ने गुरु चरणा विच एक पत्रिका लिखी सिख नूं बुलाया रंग लाओ ए पत्रिका पहुंच श्री अमृतसर हजूर गुरु रामदास जी के चरणों विच ये पत्रिका पेश करो जो हुक्म होवे ते मैनूं आके दसो। सिख ने पत्रिका लई जेब विच पाई पैदल सफर कीते जांदे सन ज्यादातर पैदल चलिया आहिस्ता आहिस्ता श्री अमृतसर आ पहुंचा। सेवा हो रही सी बेअन संगत सेवा कर दिया सन सेवा भी दा क्षेत्र लग्या सी मन सेवा बड़भागी पुरश नूं प्राप्त हुंदी है बिन भागा सेवा नहीं लभदी हुंदी। हाँ सेवा परम तपस्या कलयुग दे विच कैरियों करके सेवा हो रही है। पृथ्वी चंद से होर बहुत सारी संगत सेवा कर दी। पृथ्वी चंद नो जानदा सी भी श्री अर्जन देव जी के वड्डे भराता हूँ। उस मौके उसने आके सिख ने पृथ्वी चंद नो नमस्कार की ते पुछन लगे दसो अर्जन देव का की हाल है। पृथ्वी चंद ने पूछे लाहौरों आए हो उन्हें कहा ठीक है बहुत अच्छा है दो वे सत्संग होंगे संगतान बहुत लाभ प्राप्त हो रहा है पर आ एक पत्रिका उन्होंने हजूर गुरु रामदास सच्चे पातशाह जी के चरणों में पेश करने वास्ते मैंने दी है। कहने दिखाओ ना कि पत्रिका है जो पत्रिका कट के वह कागज दिता पृथ्वी चंद ने पढ़िया पढ़ के हैरान हो गया ये चर्ज गल है ये तो पहले गुरुओं वाल ही बाणी उच्चारण कर लग पे। गुरु रामदास की आयु बड़ी हूँ थोड़ी रही है गुरता गद्दी साढ़े तिना भरावान जो किसी ने जरूर देनी है भावें मैं वड्डा हाँ हकदार पर फिर भी अगर उससे खुश हो गए गुरु हमेशा प्रेम परखता है कई गुण परखता है शायद जे इस गलते उससे खुश हो गए ऐसा ना हो गए मैं खाली रह जाऊँ। बेहतर है ये पत्रिका मैं गुरु रामदास इसे आके शासन जी विचार किया जाए चित विचों श्रद्धा दूर हुई प्रतीत होंगी जे श्रद्धावान हों भी जानता गुरु अंतरजामी है गुरु भुलिया थोड़ा है कुछ तिना तिने लोग चौदह पवन वो हाथ भी थेड़ी जिम्मे ओला पीने आ ਇਹ ਚਿੱਠੀ ਨੂੰ ਛੁਪਾ ਲੈਣਾ ਜਾਂ ਨਾ ਛੁਪਾ ਲੈਣਾ ਇਹਨੂੰ ਗੁਰੂ ਭੁੱਲੇ ਆ, ਪਰ ਨਹੀਂ ਜਦੋਂ ਅਣਮੈਲਾ ਹੁੰਦਾ ਹੈ ਸਿੱਖ ਦਾ ਉਦੋਂ ਇਹੋ ਜਿਹੇ ਖਿਆਲ ਇਹਦੇ ਜੀਪ ਵਿੱਚ ਆ ਜਾਂਦੇ ਹਨ। ਹਾਂ ਬਈ ਗੁਰੂ ਕੀ ਜਾਣ। ਖੈਰ ਉਸਨੇ ਗੁਰੂ ਕੇ ਲੰਗਰੋਂ ਪ੍ਰਸ਼ਾਦ ਚੁਕਾਇਆ ਸਿੱਖ ਨੂੰ ਤੇ ਆਪਣੇ ਵੱਲੋਂ ਹੀ ਕਹਿ ਦਿੱਤਾ ਇਹ ਪੱਤਰਿਕਾ ਮੈਂ ਗੁਰੂ ਰਾਮਦਾਸ ਜੀ ਨੂੰ ਪੇਸ਼ ਕੀਤੀ ਸੀ, ਉਹਨਾਂ ਦਾ ਹੁਕਮ ਹੈ, ਕਹਿ ਦਿਓ ਜਾ ਕੇ ਅਰਜਨ ਦੇਵ ਨੂੰ ਅਜੇ ਭਾਵ ਠਹਿਰੋ, ਸੰਗਤਾਂ ਨੂੰ ਸਦਮ ਪੇਸ਼ ਕਰੋ, ਜਦ ਬੁਲਾਵਾਂਗੇ ਫਿਰ ਆਉਣਾ। ਉਹ ਸਿੱਖ ਇਹ ਬਚਨ ਸੁਣ ਕੇ ਮੁੜਿਆ ਆਇਆ, ਆ ਕੇ ਇਹੀ ਅੱਖਰ ਸ਼੍ਰੀ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਉਹਨੇ ਕਹਿ ਦਿੱਤੇ। ਆਪ ਚੁੱਪ ਕਰ ਰਹੇ ਵੀ ਸ਼ਹਿਰ ਬੁਲਾਵਾਂਗੇ, ਤਰਕਾ ਮਿਲ ਗਈ ਹੈ ਉਹਨਾਂ ਨੂੰ। ਕਾਫੀ ਦਿਨ ਫਿਰ ਗੁਜ਼ਰ ਗਏ, ਮੌਸਮ ਬਰਸਾਤ ਦਾ ਇਹੋ ਜਿਹੇ ਬਾਰਿਸ਼ ਜ਼ਿਆਦਾ ਪੈਂਦੀਆਂ, ਚਿੱਤ ਬਿਰੋਂ ਵਿੱਚ ਤੜਪ ਰਿਹਾ ਹੈ। ਸੋ ਅਖੀਰ ਬਿਰੀ ਪੁਰਸ਼ ਦੀ ਹਾਲਤ ਤਾਂ ਕਹਿਣ ਵਿੱਚ ਨਹੀਂ ਆਉਂਦੀ ਸਾਸ ਨੂੰ, ਬਿਰੋਂ ਭਿੰਗ ਮਨ ਵਸੈ, ਮੰਤ ਨਾ ਮਾਨੇ ਕੋਏ, ਰਾਮ ਵੀ ਜੋਗੀ ਨਾ ਜੀਏ, ਜੀਏ ਤਾਂ ਬੋਰਾ। ਇਹ ਬਿਰੀ ਪੁਰਸ਼ ਦੀ ਹਾਲਤ ਇਸ ਸਲੋਕ ਵਿੱਚ ਗੁਰੂ ਕਬੀਰ ਜੀ ਨੇ ਕਥਨ ਕੀਤੀ ਹੈ। ਨਾ ਜੀਵੇ ਕੋਈ ਰਾਮ ਦਾਮ ਜੋਗੀ, ਮੰਤ ਨ ਮਾਨੇ ਕੋਏ, ਰਾਮ ਵੀ ਜੋਗੀ ਨਾ ਜੀਏ, ਜੀਏ ਤਾਂ ਬੋਰਾ। ਵਿਛੋੜਾ ਰੂਪੀ ਸਭ ਦਿਲ ਵਿੱਚ ਵੱਸਦਾ ਹੈ, ਅੰਦਰ ਅੰਦਰ ਡੰਗ ਮਾਰੀ ਜਾਂਦਾ। ਇਹੋ ਜਿਹਾ ਜਿਹੜਾ ਰਾਮ ਦਾ ਵਿਜੋਗੀ ਹੈ, ਜਿਸਨੂੰ ਪ੍ਰਭੂ ਦਾ ਵਿਛੋੜਾ ਪਿਆ ਮਿਲਾਪ ਚਾਹੁੰਦਾ ਹੈ, ਜਾਂ ਗੁਰੂ ਦਾ ਵਿਛੋੜਾ ਮਿਲਾਪ ਚਾਹੁੰਦਾ ਹੈ, ਸੋ ਉਹ ਯਾਦ ਤਾਂ ਦੁਨੀਆਂ 'ਤੇ ਜਿਉਂਦਾ ਨਹੀਂ, ਦੁਨੀਆਂ ਵੱਲੋਂ ਬੇਖਬਰ ਹੋ ਜਾਂਦਾ। ਹਾਂ ਉਹਦੀ ਹਾਲਤ ਬੋਰਿਆਂ ਵਰਗੀ, ਕਮਲਿਆਂ ਵਰਗੀ ਹੋ ਜਾਂਦੀ, ਕਿਉਂਕਿ ਦੁਨੀਆਂ ਦੀ ਸ਼ੁੱਧ ਬੁੱਧ ਉਸ ਨੂੰ ਭੁੱਲ ਜਾਂਦੀ ਹੈ। ਇਸ ਕਰਕੇ ਦੁਨੀਆਂ ਵੱਲੋਂ ਮਾਨੋ ਉਹ ਜਿਉਂਦਾ ਨਹੀਂ ਹੈ। ਇਸੀ ਤਰ੍ਹਾਂ ਬਿਰਹਾ ਬਿਰਹਾ ਆਖੇ ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹ ਨਾ ਉਪਜੈ ਸੋ ਤਨ ਜਾਣ ਸਾਨ। ਹਾਂ ਜਿਸ ਸਰੀਰ ਦੇ ਵਿੱਚ ਬਿਰਹ ਨਹੀਂ ਪੈਦਾ ਹੋਇਆ, ਉਹ ਸਰੀਰ ਹੀ ਕਦਾ ਮਸਾਣ ਵੀ ਨਹੀਂ। ਉਹ ਮਿਲਾਪ ਦੀ ਇੱਛਾ ਕਿੱਥੇ ਰੱਖਦਾ ਜਿਸਦੇ ਚਿੱਤ ਵਿੱਚ ਬਿਰਹ ਹੀ ਨਹੀਂ ਪੈਦਾ ਹੋਇਆ ਪ੍ਰਭੂ ਮਿਲਾਪਾ। ਉਹ ਪ੍ਰਭੂ ਦੇ ਮਿਲਾਪ ਦੀ ਆਸ ਹੀ ਕੈਸੇ ਰੱਖ ਸਕਦਾ, ਉਸ ਮਿਲਾਪ ਹੀ ਕੈਸੇ ਹੋ ਸਕਦਾ ਜਦੋਂ ਇੱਛਾ ਹੀ ਨਹੀਂ ਪੈਦਾ ਹੋਈ, ਤੜਪ ਹੀ ਨਹੀਂ ਪੈਦਾ ਹੋਈ। ਸੰਯੋਗ ਕਰਕੇ ਇਸ ਤਰੀਕੇ ਸਿਰ ਆਪ ਜੀ ਦੇ ਦਿਲ ਦੀ ਅਵਸਥਾ ਦਿਨ ਬ ਦਿਨ ਜਿਉਂ ਜਿਉਂ ਗੁਰੂ ਦੇ ਮਿਲੇ ਨੂੰ ਦੇਰ ਜ਼ਿਆਦਾ ਹੁੰਦੀ ਜਾਂਦੀ ਹੈ, ਜਿਸ ਵਿੱਚ ਇਹ ਵਿਯੋਗ ਦਾ ਜਿਹੜਾ ਸੱਪ ਹੈ ਬਾਪ ਵਰਡਾਂ ਨੂੰ ਮਾਰਦਾ। ਅਖੀਰ ਕਈ ਦਿਨ ਹੋਰ ਗੁਜ਼ਰੇ, ਆਪ ਜੀ ਨੇ ਅਖੀਰ ਸੋਚਿਆ ਚਲੋ ਦੂਸਰੀ ਪੱਤਰ ਲਿਖਦੇ ਹਾਂ, ਭਾਵੇਂ ਗੁਰੂ ਅੰਤਰਜਾਮੀ ਹੈ ਫਿਰ ਵੀ ਸੰਸਾਰਕ ਮਰਿਆਦਾ ਨੂੰ ਮੁੱਖ ਰੱਖਦਾ। ਆਪ ਜੀ ਨੇ ਕਾਗਜ਼ ਲਿਆ, ਕਾਗਜ਼ ਲੈ ਕੇ ਕਰਮ ਦਾ ਦੇ ਨਾਲ ਉਸਦੇ ਉੱਪਰ ਸਹਿਜ ਤੁਨ ਬਾਣੀ ਚਿਰ ਹੋਆ ਦੇਖੇ ਸਾਰੀ ਬਾਣੀ। ਆਪ
پڑی اور بھی کتنی حیرانی ہوئی پہلے دعا مانگنا کچھ انفرد بتا مانگنے کا ایسا نہ ہو گرو رام داس کے پاس اس نے پرسن ہو جانا گرتا کبھی یہ دے دیں کہ میں خالی میں رہ جا Thank you.
I'm going to go to the hospital.
ਜੀਵਨ ਹੈ ਇੱਕ ਦੁਨੀਆ ਦਾ ਹੈ ਇੱਕ ਪ੍ਰਣਾਮੀ ਅੰਦਰ ਹੈ ਇੱਕ ਸੁਲਤਾਨ ਦਾ ਜ਼ਿੰਦਗੀਆਂ ਦਾ ਸ਼ੁਕਰਗੁਜ਼ਾਰ ਕਰਾਂਗਾ। ਛੇ ਕਿਸਮ ਦੇ ਲੋਕ ਉਹਨਾਂ ਦਾ ਅਲੇ ਦੁਆਲੇ ਦਾ ਹੀ ਦਿਲ ਤੋਂ ਬਾਅਦ ਜੀਂਦਾ ਇਸਦੇ ਵਾਸਤੇ ਬਹੁਤ ਵਿਸਥਾਰ ਦੀ ਲੋੜ ਹੈ, ਸਮੇਂ ਦੀ ਲੋੜ ਹੈ, ਪਰ ਇੱਥੇ ਭਗਤਾਂ ਦਾ ਜੀਵ ਜਿਹੜੇ ਪਹਿਲੀ ਦੀ ਭਗਤੀ ਕਰਦੇ ਅੰਤਰ ਗੁਰੂ ਕਰਨ ਨਿਰੰਤਰ ਨਾਮ ਦਾ ਸਿਮਰਨ ਕਰਦੇ ਹਨ, ਜੇ ਭਗਤ ਗੁਰ ਨਾਮ ਜੁਗਨ ਦੇ ਨਾਲ ਕੀਰਤਨ ਕਰਨਾ, ਬਾਣੀ ਪੜ੍ਹਨੇ, ਸਿਮਰਨ ਕਰਨਾ, ਇਹ ਵੀ ਨੇਤਰੀ ਸਤਿਗੁਰ ਦੇਖਣਾ, ਅੱਖਾਂ ਕਰਕੇ ਗੁਰੂ ਸ੍ਰੀ ਗੁਰੂ ਦੇ ਧਿਆਨ ਵਿੱਚ ਮਿਲ ਹੁੰਦੇ ਹਨ, ਸਰਵਣੀ ਸੁਣਨਾ, ਗੁਰਨਾ ਕਰਨਾ ਕਰਕੇ ਗੁਰੂ ਦਾ ਨਾਮ, ਇਹ ਕੀਰਤਨ ਹਰੇ ਦੀ ਕਥਾ ਬਾਣੀ ਦਾ ਪਾਠ ਪਾਠ ਸੁਣਨਾ, ਇਉਂ ਜਿਹੜੇ ਆਪਣੇ ਸਮੇਂ ਨੂੰ ਗੁਜ਼ਾਰਦੇ ਹਨ ਇੱਥੇ ਉਹਨਾਂ ਦਾ ਸਮਾਂ ਵੇਖਣ ਗੁਰਗਾ ਗੁਜ਼ਰਦਾ ਹੈ। ਮਰਨ ਤੋਂ ਬਾਅਦ ਉਹਨਾਂ ਦੀ ਗਤੀ ਬਹੁਤ ਉੱਚੀ ਹੁੰਦੀ ਹੈ, ਸੱਚਖੰਡ ਵਿਖੰਡ ਕਰਨ ਦੇ ਲਈ ਜਾਂਦੇ ਸਤਿਗੁਰ ਸੇਤੀ ਰੱਖਦੇ ਹਾਂ ਡਰਗੇ ਪਾਈ। ਗੁਰੂ ਦੀ ਹਜ਼ੂਰੀ ਵਿੱਚ ਬੈਠੇ ਇੱਥੇ ਦੁਨੀਆਂ ਦੇ ਵਿੱਚ ਜੇ ਕੋਈ ਬੈਕੁੰਠ ਹੈ ਸਾਧ ਸੰਗਤ ਚੁਕਾਓ, ਮਨ ਦੀ ਕਾਗਜ ਕਰੋ, ਹਰੀ ਜਾਤੀ ਚ ਬੈਕੁੰਠ ਵਰਗ ਆਨੰਦ ਮਾਣੋ, ਹਰੇ ਬੈਕੁੰਠ ਵਿੱਚ ਆਨੰਦ ਇੱਥੇ ਮਿਲਦਾ, ਇਉਂ ਕਰਕੇ ਪਾਓ। ਅਰਜਨ ਦੇਵ ਜੀ ਨੂੰ ਨਾਲ ਲੈ ਕੇ ਇਹ ਪੰਜੇ ਸਿੱਖ ਬਾਬਾ ਬੁੱਢਾ ਪਹੁੰਚ ਜਾਂਦੇ ਹਨ, ਉੱਥੇ ਪੰਡਾਲ ਸ਼ੁਰੂ ਹੁੰਦਾ ਹੈ, ਉੱਥੋਂ ਖੜ ਕੇ ਆਪਣੀ ਦੰਡਵਤ ਕੀਤੀ, ਬਚ ਪੱਲਾ ਪਾ ਦੂਰੋਂ ਹਜ਼ੂਰ ਦਾ ਦਰਸ਼ਨ ਕੀਤਾ, ਦਰਸ਼ਨ ਕਰਕੇ ਉੱਥੇ ਉੱਚੀ ਸੁਰ ਨਾਲ ਇੱਕ ਸ਼ਬਦ ਉਸ ਮੌਕੇ ਦਾ ਉਚਾਰਨ ਕੀਤਾ, ਦਰਸ਼ਨ ਕਰਨਾ ਜੇ
ਸਾਡੇ 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 ਸਾਡ
आपने पास बिठाया ਦੇਖੀ ਉਸ ਵਿੱਚ ਵੀ ਗੁਰੂ ਜੀ ਪੇਸ਼ ਹੋ ਕੇ ਉੱਥੋਂ ਨੀਚੇ ਮੁਸਕਰਾਉਂਦੇ ਵੀ ਹਨ ਤੇ ਉਹਦੀ ਪੀਠ ਤਾਈ ਦੇ ਗੱਲ ਕੁਛ ਵੀ ਨਹੀਂ ਜਿਸ ਦੇ ਪਿੱਛੇ ਇਹ ਇਤਨਾ ਕੁਛ ਇਹ ਹੁਕਮ ਕੀਤਾ ਚੰਗਾ ਬਣੀ ਚਲੋ ਅਗਰ ਤੇਰੀਆਂ ਜਿੰਦੀਆਂ ਤੁਹਾਡੇ ਤੇ ਛੋੜ ਦਿੰਦੇ ਇਹ ਤੀਜੀ ਪੁੱਤਰੀ ਆਈ ਹੈ ਇਹ ਵੀ ਤੂੰ ਪੜ੍ਹਦਾ ਉਹ ਬਹੁਤ ਅਗਰ ਪੜ੍ਹਦੀ ਇਹ ਜਿੱਦਾਂ ਲਿਖੀਆਂ ਇਹਨਾਂ ਦੇ ਨਾਲ ਮਿਲਦੀ ਜੁਲਦੀ ਸਮੇਂ ਦੇ ਮੁਤਾਬਕ ਤੂੰ ਚੌਥਾ ਬੰਦੇ ਤੀਜ ਪਾ ਦਿੰਦੇ ਚੌਥੇ ਪਰ ਚਾਰ ਨਾਲ ਇੱਕ ਸ਼ਬਦ ਪੂਰਾ ਕਰਨਾ ਹੁੰਦਾ ਹੈ ਤੂੰ ਚੌਥਾ ਤੂੰ ਬਣਾ ਦੇ ਇਹਦੇ ਨਾਲ ਮਿਲਦਾ ਜੁਲਦਾ ਬਿਲਕੁਲ ਠੀਕ ਇਹਦੇ ਨੂੰ ਮੌਜੂਦ ਹੋਵੇ ਇਹ ਗੱਲ ਭਲਾ ਕੀਤੀ ਜਿੱਥੇ ਤਨ ਭਗ ਨਹੀਂ ਹੈ ਜਿੱਥੇ ਮਨ ਖਿੜਿਆ Thank you.
I'm going to go to the hospital.